ਕਾਬਲ ਤੋਂ ਇੱਕ ਗੁਰੂ ਕਾ ਸਿੱਖ ਹੈ, ਬੜਾ ਵੱਡਾ ਸ਼ਾਹੂਕਾਰ ਹੈ। ਦਸਵੰਧ ਦੀ ਮਾਇਆ ਕੁਝ ਇਕੱਠੀ ਹੋਈ, ਮਨ ਚ ਫੁਰਨਾ ਹੋਇਆ ਵੀ ਛੇਵੇਂ ਪਾਤਸ਼ਾਹ ਵਾਸਤੇ ਕੀ ਲੈ ਕੇ ਜਾਵਾਂ। ਪਤਾ ਲੱਗਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਾਸਤੇ ਤਾਂ ਵਧੀਆ ਘੋੜੇ ਲੈ ਕੇ ਜਾਈਏ ਤੇ ਪ੍ਰਸੰਨ ਹੁੰਦੇ ਹੈ। ਇੱਕ ਘੋੜਾ ਭਾਲਣ ਲੱਗੇ, ਲੱਭਣ ਲੱਗੇ, ਕੋਈ ਕੀਮਤੀ ਘੋੜਾ ਹੋਵੇ, ਲੱਭਦਿਆਂ ਲੱਭਦਿਆਂ ਰੋਮ ਦੇ ਇਲਾਕੇ ਚ ਚਲੇ। ਉੱਥੇ ਜਾ ਕੇ ਉਹ ਘੋੜਾ ਵੇਖਿਆ, ਘੋੜੇ ਦੇ ਮਾਲਕ ਨੂੰ ਪੁੱਛਿਆ ਵੀ ਘੋੜਾ ਸੱਚੇ ਪਾਤਸ਼ਾਹ ਲਈ ਲੈਣਾ, ਇਹਦੀ ਕੀ ਕੀਮਤ ਹੈ? ਉਹਨੇ ਆਖਿਆ 1,00,000 ਰੁਪਈਆ ਲਾਗਤ ਹੈ ਇਸ ਘੋੜੇ ਦੀ। ਹੁਣ ਸਿੱਖ ਦੇ ਕੋਲ ਜਿਹੜਾ ਦਸਵੰਧ ਸੀ ਉਹ ਇੰਨਾ ਨਹੀਂ ਸੀ ਇਕੱਠਾ, ਉਹ ਜਿੰਨਾ ਰੋਜ਼ ਕੱਢਦਾ ਸੀ ਉਹਦੇ ਮੁਤਾਬਕ ਘੱਟ ਸੀ। ਮਨ ਚ ਸੰਕਲਪ ਕੀਤਾ ਵੀ ਹੁਣ ਤਾਂ ਸਤਿਗੁਰਾਂ ਲਈ ਇਹਦਾ ਸੰਕਲਪ ਕਰ ਲਿਆ, ਖਰੀਦਣਾ ਹੀ ਖਰੀਦਣਾ, ਵੀ ਜਿਹੜਾ ਦਸਵੰਧ ਬਾਅਦ ਵਿੱਚ ਕੱਢਣਾ ਉਹ ਐਡਵਾਂਸ ਚ ਕੱਢ ਲੈਣਾ, ਜਿਹੜੀ ਆਮਦਨ ਹੋਵੇਗੀ ਬਾਅਦ ਵਿੱਚ ਉਹਦੇ ਨਾਲ ਹਿਸਾਬ ਕਿਤਾਬ ਹੋ ਜਾਏਗਾ ਪੂਰਾ। ਤੋ ਏਦਾਂ ਗੁਰੂ ਕੇ ਸਿੱਖ ਖਾਲਸਾ ਜੀ ਦਸਵੰਧ ਦੀ ਮਾਇਆ ਗੁਰੂ ਕੀ ਜਾਣਦਿਆਂ ਟਕੇ ਟਕੇ ਦਾ ਹਿਸਾਬ ਰੱਖਦੇ, ਵੀ 1-1 ਰੁਪਈਏ ਦਾ ਹਿਸਾਬ ਰੱਖਦੇ ਸਤਿਗੁਰੂ ਜੀ ਵਾਸਤੇ। ਉਹ 1,00,000 ਰੁਪਈਆ ਕਹਿੰਦੇ ਦੇ ਕੇ ਘੋੜਾ ਖਰੀਦ ਲਿਆ, ਉੱਤੇ ਮੈਲਾ ਕੁਚੈਲਾ ਜਿਹਾ ਕੱਪੜਾ ਪਾ ਲਿਆ ਵੀ ਕੋਈ ਵੇਖੇ ਨਾ। ਘੋੜਾ ਬੜਾ ਕੀਮਤੀ ਸੀ, ਚੰਚਲ ਸੀ, ਲੈ ਕੇ ਬੜੀ ਭਾਵਨਾ ਨਾਲ ਕਾਬਲ ਤੋਂ ਕੁਝ ਸੰਗਤ ਚੱਲੀ, ਗੁਰਸਿੱਖ ਨਾਲ ਨਾਲ ਚੱਲ ਪਿਆ, ਘੋੜੇ ਨੂੰ ਲੁਕਾਉਂਦਾ ਆਉਂਦਾ ਵੀ ਕਿਸੇ ਸ਼ਾਹੂਕਾਰ ਦੀ ਕਿਸੇ ਨਵਾਬਜ਼ਾਦੇ ਦੀ ਨਿਗਾਹ ਨਾ ਪੈ ਜੇ ਘੋੜੇ ਤੇ, ਕਿਤੇ ਖੋਹ ਨਾ ਲੈਣ, ਕਿਉਂਕਿ ਚੰਗੀਆਂ ਚੀਜ਼ਾਂ ਵਧੀਆ ਚੀਜ਼ਾਂ ਅਕਸਰ ਹਾਕਮ ਲੋਕ ਜਿਹੜੇ ਸੀ ਉਹ ਗਰੀਬਾਂ ਕੋਲੋਂ ਖੋਹ ਲਿਆ ਕਰਦੇ ਸੀ। ਤੋ ਸਿੱਖ ਚੱਲਦਾ ਚੱਲਦਾ ਜਦੋਂ ਲਾਹੌਰ ਦੇ ਨੇੜੇ ਪਹੁੰਚਿਆ, ਕਹਿੰਦੇ ਬਾਦਸ਼ਾਹ ਸ਼ਾਹਜਹਾਨ ਦੇ ਕੁਝ ਅਹਿਲਕਾਰਾਂ ਨੇ ਘੋੜਾ ਵੇਖ ਲਿਆ ਵੀ ਬੜਾ ਸੁੰਦਰ ਕੀਮਤੀ ਹੈ, ਜਾ ਕੇ ਬਾਦਸ਼ਾਹ ਨੂੰ ਦੱਸ ਪਾਈ, ਬਾਦਸ਼ਾਹ ਜਿਵੇਂ ਤੂੰ ਬਾਦਸ਼ਾਹ ਬੜਾ ਕੀਮਤੀ, ਏਦਾਂ ਤੇਰੀ ਚੜ੍ਹਾਈ ਵਾਸਤੇ ਚੜ੍ਹਨ ਵਾਸਤੇ ਉਦਾਂ ਦਾ ਘੋੜਾ ਬੜਾ ਪਰਮੇਸ਼ਰ ਨੇ ਖੁਦਾਵੰਦ ਨੇ ਭੇਜਿਆ, ਬੜਾ ਕੀਮਤੀ ਹੈ, ਕਿੱਦਾਂ ਕਰੀਏ? ਬਾਦਸ਼ਾਹ ਨੇ ਕਿਹਾ ਜਾਓ ਲੈ ਆਓ। ਉਹ ਘੋੜਾ ਸਿੱਖ ਦੇ ਕੋਲੋਂ ਖੋਹ ਕੇ ਲਿਆ ਰਹੇ ਨੇ, ਆਓ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਹੈ, ਮਨ ਬਿਰਤੀਆਂ ਇਕਾਗਰ ਕਰਕੇ ਗੁਰਦੇਵ ਦੀ ਪਾਵਨ ਕਥਾ ਸਰਵਣ ਕਰੀਏ। ਮੀਰੀਆਂ ਪੀਰੀਆਂ ਦੇ ਬਾਲਕ ਛੇਵੇਂ ਪਾਤਸ਼ਾਹ, 5 ਪਿਆਲੇ 5 ਪੀਰ, ਛਠਮ ਪੀਰ ਬੈਠਾ ਗੁਰਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ, ਦੀਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹਾਂ ਪਾਤਸ਼ਾਹ ਅਡੋਲਾ ਸਤਿਗੁਰੂ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦਾ ਧਿਆਨ ਹਿਰਦਿਆਂ ਚ ਵਸਾਉਂਦਿਆਂ, ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਕਰੋ ਪਵਿੱਤਰ ਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸੁਨਤ ਸ਼ਾਹ ਕੁਛ ਸੈਨ ਪਠਾਈ।
ਬਾਦਸ਼ਾਹ ਨੇ ਜਦੋਂ ਸੁਣਿਆ ਵੀ ਘੋੜਾ ਬੜਾ ਕੀਮਤੀ ਆਉਂਦਾ, ਖੋਹ ਕੇ ਲਿਆਉਣਾ ਪੈਣਾ, ਉਹਨੇ ਆਪਣੀ ਕੁਝ ਸੈਨਾ ਦੇ ਸਿਪਾਹੀ ਭੇਜੇ ਹਨ।
ਪਟ ਉਮਰਾਵ ਸੁਲਿਓ ਮੰਗਾਈ,
ਆਪਣਾ ਇੱਕ ਉਮਰਾਵ ਭੇਜਿਆ, ਨਾਲ ਅਫਸਰ ਭੇਜਿਆ ਵੀ ਜਾ ਕੇ ਉਹ ਜਿਹੜਾ ਕੀਮਤੀ ਘੋੜਾ ਆਉਂਦਾ ਉਹ ਲੈ ਆਓ।
ਪਰਮ ਦੁਖੀ ਸਿੱਖ ਬਸ ਨੇ ਚਾਲਾ,
ਕਹਿੰਦੇ ਜਾ ਕੇ ਉਸ ਸਿੱਖ ਕੋਲੋਂ ਘੋੜਾ ਖੋਹ ਲਿਆ। ਸਿੱਖ ਨੇ ਬਥੇਰਾ ਤਰਲਾ ਮਿੰਨਤਾਂ ਕੀਤੇ ਪਰ ਇਹ ਨਹੀਂ ਮੰਨੇ, ਸਿੱਖ ਬੜਾ ਦੁਖੀ ਹੋਇਆ।
ਦਿਓ ਤੁਰੰਗ ਸੁਸ਼ੋਕ ਬਿਸਾਲਾ,
ਬੜੇ ਦੁੱਖ ਦੇ ਨਾਲ ਉਹ ਘੋੜਾ ਸਿੱਖ ਨੂੰ ਦੇਣਾ ਪਿਆ। ਕੀ ਕਰਦਾ, ਜ਼ੋਰ ਨਹੀਂ ਸੀ ਚੱਲਦਾ ਹਾਕਮਾਂ ਅੱਗੇ, ਜਦੋਂ ਹਾਕਮ ਕੁੱਤੇ ਮੂੰਹੀ ਹੋ ਗਏ ਤੇ ਹੁਣ ਪਰਜਾ ਕੀ ਕਰਦੀ। ਇਹਨਾਂ ਨੇ ਇਹ ਨਹੀਂ ਪੁੱਛਿਆ ਵੀ ਤੂੰ ਕਿਉਂ ਲਿਆਉਂਦਾ, ਕਿਹਦੇ ਲਈ ਲਿਆਂਦਾ, ਜਾ ਕੇ ਘੋੜਾ ਖੋਹ ਲਿਆ ਸਿੱਖ ਕੋਲੋਂ। ਸਿੱਖ ਬੜਾ ਸ਼ੋਕ ਦੇ ਸਹਿਤ ਦੁਖੀ ਹੋਇਆ, ਔਰ ਉਹ ਘੋੜਾ ਇਹਨਾਂ ਨੂੰ ਦੇ ਦਿੱਤਾ।
ਸਭ ਸੰਗਤ ਕੋ ਤਿਆਗ ਪਿਛਾਰੀ,
ਸਾਰੀ ਸੰਗਤ ਜਿਹੜੀ ਨਾਲ ਸੀ ਕਾਬਲ ਤੋਂ ਆਈ ਹੋਈ, ਉਸ ਸਾਰੀ ਸੰਗਤ ਨੂੰ ਛੱਡ ਕੇ ਪਿਛਲੇ ਪਾਸੇ।
ਸੁਧ ਦੈ ਬੇਹਿਤ ਧਾਏ ਅਗਾਰੀ,
ਇਹ ਖਬਰ ਦੇਣ ਵਾਸਤੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਾ ਕੇ ਸੁਨੇਹਾ ਦਿਆ।
ਲਾਪੁਰ ਮੈਂ ਸਤਿਗੁਰ ਕੋ ਡੇਰੇ,
ਲਾਹੌਰ ਸ਼ਹਿਰ ਜਿੱਥੇ ਮੁਜੰਗਾ ਨਗਰ ਵਿੱਚ ਸਤਿਗੁਰਾਂ ਦਾ ਡੇਰਾ ਸੀ, ਮੁਜੰਗਾ ਵਾਲੇ ਪੜਾਅ ਤੇ, ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਡੇਰੇ ਤੇ ਮਹਾਰਾਜ ਜੀ ਦੇ ਆਸਣ ਤੇ ਸਿੱਖ ਪਹੁੰਚਿਆ।
ਪਹੁੰਚੇ ਉਹ ਦਿਲ ਦਿਲਗੀਰ ਕਨੇਰੇ,
ਇਹ ਸਿੱਖ ਬਹੁਤ ਦਿਲਗੀਰ ਹੋ ਕੇ, ਦਿਲਗੀਰ ਕਹਿੰਦੇ ਨੇ ਦੁਖੀ ਹੋ ਕੇ, ਬਹੁਤ ਜ਼ਿਆਦਾ ਦੁਖੀ ਹੋ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਆਇਆ।
ਹੱਥ ਜੋੜ ਕਰ ਬੰਧਨ ਠਾਨੀ,
ਹੱਥ ਜੋੜ ਕੇ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਸਤਿਗੁਰੂ ਜੀ ਨੂੰ ਵੰਦਨਾ ਕੀਤੀ। छेवें पातशाह दे चरणा ते नमाम कीती है।
समुख करो द्रिग निक सेव पानी,
सतगुरां दे सानमुख खड़ा सिख ते अखां जी अखां च पानी भर आया, नेत्र भर आए गुरसिख दे, जिवें कोई फुहारा चलदा है ओ नेत्रां चो नीर बह टुरिया।
कहियो न जाए बाक मुख बाहर,
बोलना चाहुंदा पर बोलिया नहीं जा रहा, रोंदिया रोंदिया कंठ भरिया होया, क्योंकि सिख बहुत दुखी होया। सतगुरां अली जी ने लख रुपया ला के चावां नाल घोड़ा लियांदा होवे, दसवंध भी पहला ही, हालांकि उन्हां दसवंध नहीं सी, पहला गेतरा दसवंध कढ़ लिया भी जिहड़ी अगे आमदन होवेगी उहदे चो पहला कढ़ लिया, ते बड़ी रीझ नाल घोड़ा लियाया। हुण सतगुरां तक जदों नहीं पहुंचिया, रस्ते च हाकमां ने सिपाहियां ने खोह लिया, ते दुखी तां होणा सी सिख ने, नेत्र भर आए, बोलिया नहीं जांदा, सतगुरां दे सानमुख खड़ा है।
कर दम शोक तस्यो होए जाहर,
कहिंदे इदां जापदा जिवें चिक्कड़ दे शोक दे चिक्कड़ दे विच धस गया होवे। चिक्कड़ हुंदा ना, चिक्कड़ च जिवें पैर खुब जांदे आ, धस जांदे आ, इदां शोक दे चिक्कड़ विच मानो इह सिख दा हिरदा खुब गया है।
पर कियो श्री हर गोबिंद पाखा,
धन गुरु हरगोबिंद साहब सच्चे पातशाह ने वेख्या भी सिख दुखी है, जानी जान जानदे भी सी भी क्यों दुखी है। गरीबन बाग सच्चे पातशाह जी ने वेख के परखिया,
को सिखा उर की अभिलाखा,
बोले कहन लगे सिखा की गल है, क्यों दुखी है, किस गल करके नेत्र भरदा है, तेरे दुख दा की कारण है।
दीन बंद चिंता तुरेरा,
महाराज जी कहंदे दीन बदन तेरा चेहरा बड़ा दुखी है, तू चिंता तुर है, की गल है इन्ना दुखी क्यों है।
को कारज बिगड़ियो बढ़ तेरा,
केड़ा काम बिगड़ गया भाई तेरा, कोई व्यापार च घाटा पिया, जां कोई होर काम बिगड़ गया, जां कोई चीज चोरी हो गई है, जां किसे ने कोई वस्तु खो ली है तेरे कोलो, दस क्यों दुखी हो रहे हैं।
सुन सिख ने धर कर उर तीर,
सतगुरु जी दे बचन सुन के सिख थोड़ा जा हौसला जा कीता, इन्हें धीरज धर के हौसला करके बोलिया।
नीट नीट बोलियो गुर तीर,
साह हटकोरे जे लैंदा नाले, ते हटकोरे कि रोंदा सी ना, रोंदे रोंदे दे हटकोरे चल रहे ने, हटकोरे लैंदा लैंदा बोलिया सहजे सहजे।
गुर जी बिगड़ियो काज बिसाला,
कहन लगा सतगुरु जी मेरा बड़ा वड्डा कारज सी जेड़ा बिगड़िया, कोई छोटा काम नहीं, बहुत वड्डा कारज सी जेड़ा मेरा बिगड़िया है।
जिस इत जतन कीन चिर काला,
जिस कारज लई मैं पिछले कई महीनिया तो यतनशील सी, जेड़ा कारज मैं पिछले कई महीनिया तो कर रहा सी।
बलख बुखारा आदिक खोजा,
महाराज उस कारज नूं करन लई मैं पूरा बलख दा इलाका वेख्या, बुखारे दा इलाका वेख्या।
करत तलाश बिते बहु रोजा,
तलाश करदिया करदिया कई महीने मैनू बीत गए।
करके प्रेम रूम लग गए,
आप जी दे चरणा दा प्रेम करके तुहाडे नमे तो कारज करन लई मैं रोम तक दे इलाके च गया, रोम दा इलाका जिनू रोम दा इलाका कहिंदे हन, उथे तक गया।
जिसे तरब लाख गिन दयो,
रोम दे इलाके च जाके महाराज मैं भाल कीती और तकरीबन एक लख रुपया उस कारज नू करन वास्ते दिता।
चंचल बली बिलंद तुरंग,
कारज की सी महाराज, ओ कारज सी आप जी दे नमे ते इक सोहना चंचल ते बली घोड़ा खरीदिया, एहो जा घोड़ा भी महाराज उत्ते मक्खी ना बैठ सके, तिलक जे जे बैठे दा एदा लै लै करदा घोड़ा। महाराज घोड़ा की मानो आकाश विचो उतरिया, स्वर्ग विचो उतरिया घोड़ा सी, एक लख रुपया दे के ओ घोड़ा मैं तुहाडे लई खरीदिया सी।
आन्यो बड़ उपाए के संग,
मैं बड़ा यतन करके रोम दे इलाके चो घोड़ा लब के सहजे सहजे लै के लुकांदा छपांदा तुहाडे लई लै के आ रहा सी।
जीरन बस्त्रन रेओ दबावत,
मैं ता पुराने खदोलड़े जे जेड़े कपड़े हुंदे घोड़े ते कज के उन घोड़े नू ढक के ਉਹ ਤੁਹਾਡੇ ਲਈ ਲੈ ਕੇ ਆ ਰਿਹਾ ਸੀ।
ਸੰਗਤ ਸੰਗ ਲਈਏ ਮੈਂ ਆਵਤ,
ਬਾਬਲ ਤੋਂ ਸੰਗਤ ਆਉਂਦੀ ਸੀ, ਨਾਲ ਨਾਲ ਮੈਂ ਉਹਨਾਂ ਦੇ ਚੱਲ ਕੇ ਆ ਰਿਹਾ ਸੀ।
ਪਾਤਸ਼ਾਹ ਕੋ ਸੁਧ ਕਿਨ ਦੀਨਸ,
ਮਹਾਰਾਜ ਉਹ ਘੋੜਾ ਕਿਤੇ ਤੇਜ਼ੀ ਨਾਲ ਦੌੜਿਆ ਤੇ ਉਹ ਕੱਪੜੇ ਲੱਥ ਗਏ ਉਹਦੇ ਤੋਂ। ਘੋੜੇ ਦੇ ਦਰਸ਼ਨ ਬਾਦਸ਼ਾਹ ਦੇ ਸਿਪਾਹੀਆਂ ਨੇ ਕੀਤੇ, ਉਹਨਾਂ ਨੇ ਜਾ ਕੇ ਬਾਦਸ਼ਾਹ ਨੂੰ ਖਬਰ ਕਰ ਦਿੱਤੀ, ਘੋੜੇ ਬਾਰੇ ਦੱਸ ਦਿੱਤਾ।
ਪਟ ਕੁਛ ਸੈਨ ਚੀਨ ਸੋ ਲੀਨਸ,
ਮਹਾਰਾਜ ਬਾਦਸ਼ਾਹ ਨੇ ਆਪਣੀ ਕੁਝ ਸੈਨਾ ਭੇਜ ਕੇ ਉਹ ਘੋੜਾ ਮੇਰੇ ਕੋਲੋਂ ਖੋ ਲਿਆ। ਮਹਾਰਾਜ ਇਹ ਬੜਾ ਵੱਡਾ ਕਾਰਜ ਸੀ ਮੇਰਾ ਜਿਹੜਾ ਅੱਜ ਵਿਗੜਿਆ। ਹੁਣ ਦੱਸੋ ਮਹਾਰਾਜ ਇਹ ਕਿੱਡਾ ਵੱਡਾ ਕਾਰਜ ਸੀ ਜਿਹੜਾ ਵਿਗੜਿਆ, ਵੀ ਬਾਦਸ਼ਾਹ ਨੇ ਸਿਪਾਹੀ ਭੇਜ ਕੇ ਉਹ ਘੋੜਾ ਮੇਰੇ ਕੋਲੋਂ ਤਿੰਗੋ ਜੋਰੀ ਖੋਇਆ ਹੈ।
ਬਸ ਨੈ ਚੱਲਿਓ ਖਰੋ ਤੈ ਰਹਿਓ,
ਮਹਾਰਾਜ ਮੇਰਾ ਕੋਈ ਵਸ ਨਹੀਂ ਚੱਲਿਆ, ਮੈਂ ਖਲੋਤਾ ਕਚੀਚੀਆਂ ਵੱਟਦਾ ਰਿਹਾ, ਰੋਂਦਾ ਕੁਰਲਾਉਂਦਾ ਰਿਹਾ, ਪਰ ਮੇਰੇ ਸਾਹਮਣੇ ਮੇਰੇ ਹੱਥਾਂ ਵਿੱਚੋਂ ਖੋ ਕੇ ਉਹ ਘੋੜਾ ਲੈ ਗਏ।
ਜਿਸ ਤੇ ਚਿੰਤ ਸ਼ੋਕ ਬੋਲਿਓ,
ਇਸ ਕਰਕੇ ਮਹਾਰਾਜ ਮੇਰੇ ਚਿੱਤ ਵਿੱਚ ਡਾਢੀ ਚਿੰਤਾ, ਮੇਰਾ ਹਿਰਦਾ ਸ਼ੋਕ ਨਾਲ ਗਰਸਿਆ ਹੋਇਆ।
ਨਹੀਂ ਭਾਵਨਾ ਪੂਰਨ ਪਈ,
ਸ਼ੋਕ ਇਸ ਗੱਲ ਦਾ ਨਹੀਂ ਵੀ ਮੈਂ ਲੱਖ ਰੁਪਈਆ ਲਾਇਆ ਸੀ ਉਹਦੇ ਤੇ, ਸ਼ੋਕ ਇਸ ਗੱਲ ਦਾ ਕਿ ਪਾਤਸ਼ਾਹ ਜਿਹਦੇ ਲਈ ਲਾਇਆ ਸੀ ਉਹ ਸਵਾਰ ਨਹੀਂ ਹੋਏ, ਤੁਹਾਡੇ ਲਈ ਲਿਆਉਣਾ ਸੀ ਮਹਾਰਾਜ, ਤੁਸੀਂ ਉਹਦੀ ਸਵਾਰੀ ਨਹੀਂ ਕੀਤੀ, ਇਸ ਗੱਲ ਦਾ ਸ਼ੋਕ ਹੈ। ਮੈਨੂੰ ਇਸ ਗੱਲ ਦਾ ਸ਼ੋਕ ਨਹੀਂ ਕਿ ਮੈਂ ਬੜੀ ਮਿਹਨਤ ਕੀਤੀ, ਲੱਭਿਆ ਭਾਲਿਆ, ਲੱਖ ਰੁਪਈਆ ਖਰਚ ਕੀਤਾ। ਉਹਨਾਂ ਵੇਲਿਆਂ ਚ ਲੱਖ ਰੁਪਈਆ ਅੱਜ ਦੇ ਕਈ ਲੱਖਾਂ ਰੁਪਇਆ ਦੇ ਬਰਾਬਰ ਹੋਵੇਗਾ। ਮਹਾਰਾਜ ਜੀ ਮੈਨੂੰ ਉਹਦੀ ਕੋਈ ਚਿੰਤਾ ਨਹੀਂ ਵੀ ਲੱਖ ਰੁਪਈਆ ਲਾਇਆ, ਫਿਕਰ ਇਸ ਗੱਲ ਦਾ, ਸ਼ੋਕ ਇਸ ਗੱਲ ਦਾ ਕਿ ਸਤਿਗੁਰੂ ਜੀ ਤੁਹਾਡੇ ਲਈ ਲਿਆਂਦਾ ਸੀ, ਤੁਸੀਂ ਉਹਦੇ ਤੇ ਸਵਾਰ ਨਹੀਂ ਹੋਏ, ਤੁਹਾਡੇ ਤੱਕ ਪਹੁੰਚਿਆ ਨਹੀਂ, ਉਹ ਰਸਤੇ ਚ ਖੋਇਆ ਗਿਆ।
ਮਨ ਕੀ ਮਨ ਹੀ ਮੈਂ ਰਹਿ ਗਈ,
ਮੇਰੇ ਮਨ ਦੀ ਮਨ ਚ ਹੀ ਰਹਿ ਗਈ ਮਹਾਰਾਜ, ਮੇਰੀ ਭਾਵਨਾ ਪੂਰੀ ਨਹੀਂ ਹੋਈ।
ਤਿਸ ਪਰ ਗੁਰ ਚੜਾਏ ਨੇ ਹੀਰੇ,
ਮਹਾਰਾਜ ਉਹਦੇ ਤੇ ਤੁਹਾਨੂੰ ਚੜਿਆ ਮੈਂ ਵੇਖ ਨਹੀਂ ਸਕਿਆ, ਮੇਰੀ ਰੀਗ ਸੀ, ਮਹਾਰਾਜ ਨੂੰ ਪੈਦਲ ਤੋਰ ਕੇ ਲਿਆਇਆ, ਘੋੜੇ ਤੇ ਚੜਿਆ ਨਹੀਂ, ਪੈਦਲ ਇਸ ਕਰਕੇ ਤੋਰ ਕੇ ਲਿਆਇਆ ਵੀ ਮੇਰੇ ਛੇਵੇਂ ਪਾਤਸ਼ਾਹ ਉਹਦੇ ਤੇ ਬੈਠਣਗੇ, ਜਦੋਂ ਸਵਾਰ ਹੋਣਗੇ ਤੇ ਮੈਂ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਸਮਝਾਂਗਾ। ਉਹ ਹੋ ਨਹੀਂ ਸਕਿਆ, ਤੁਹਾਨੂੰ ਉਹਦੇ ਤੇ ਸਵਾਰ ਹੋਇਆ ਮੈਂ ਵੇਖ ਨਹੀਂ ਸਕਿਆ।
ਮਹਾ ਕਸ਼ਟ ਚਿਤ ਉਪਜਿਤ ਮੇਰੇ,
ਮਹਾਰਾਜ ਇਸ ਕਰਕੇ ਮੇਰੇ ਚਿੱਤ ਵਿੱਚ ਇਹ ਡਾਢਾ ਕਸ਼ਟ ਉਪਜ ਰਿਹਾ, ਇਹ ਡਾਢੀ ਪੀੜਾ ਪੈਦਾ ਹੋ ਰਹੀ ਹੈ।
ਕਾਬਲਪੁਰ ਕੋ ਮੈਂ ਨਿਤ ਵਾਸੀ,
ਮਹਾਰਾਜ ਮੈਂ ਕਾਬਲ ਦਾ ਨਿਵਾਸੀ ਆ, ਕਾਬਲ ਦਾ ਰਹਿਣ ਵਾਲਾ ਹਾਂ।
ਕਰੋ ਬਿਹਾਰ ਅਧਿਕ ਤਨ ਪਾਸੀ,
ਉੱਥੇ ਮੈਂ ਵਪਾਰ ਕਰਦਾ ਹਾਂ ਤੁਹਾਡੀ ਕਿਰਪਾ ਨਾਲ, ਮਾਇਆ ਦੀ ਮੈਨੂੰ ਕੋਈ ਕਮੀ ਨਹੀਂ, ਆਪ ਜੀ ਦੀ ਦਇਆ ਮਾਇਆ ਨਾਲ ਖੁੱਲਿਆ ਵਪਾਰ ਚੱਲਦਾ, ਮਾਇਆ ਦੇ ਗੱਫੇ ਵੀ ਬੇਅੰਤ ਹਨ।
ਦਰਬ ਦਸੌਂਦ ਕੀਰ ਬੋ ਹੋਆ,
ਉਹ ਆਪ ਜੀ ਦੇ ਦਸਵੰਧ ਦੀ ਮਾਇਆ ਸੀ, ਉਹ ਲੱਖ ਰੁਪਈਆ ਜੇ ਤੁਸੀਂ ਕਹੋ ਮੇਰਾ, ਉਹ ਮੇਰਾ ਨਹੀਂ ਸੀ, ਤੁਹਾਡਾ ਸੀ ਮਹਾਰਾਜ, ਉਹ ਤੁਹਾਡੇ ਵਾਸਤੇ ਕੱਢਿਆ ਸੀ।
ਮੈਂ ਵਿਚਾਰ ਤਬ ਚਿਤ ਮੈਂ ਜੋਆ,
ਆਪ ਜੀ ਦਾ ਦਸਵੰਧ ਇਕੱਠਾ ਹੋਇਆ ਤੇ ਮੈਂ ਆਪਣੇ ਚਿੱਤ ਚ ਇਸ ਗੱਲ ਦੀ ਵਿਚਾਰ ਕੀਤੀ,
ਇਸ ਤੇ ਗੁਰ ਪ੍ਰਸੰਨ ਚਿਤ ਹੋਏ,
ਮੈਂ ਇਹ ਦਸਵੰਧ ਦੀ ਮਾਇਆ ਆਪ ਜੀ ਨੂੰ ਭੇਟਾ ਕਰਾਂ ਕਿ ਮੇਰਾ ਚਿੱਤ ਪ੍ਰਸੰਨ ਹੋ ਜਾਏ ਤੇ ਨਾਲੇ ਸਤਿਗੁਰੂ ਮੇਰੇ ਤੇ ਰੀਝ ਪੈਣ।
ਐਸੀ ਵਸਤ ਖਰੀਦੋ ਕੋਈ,
ਮੈਂ ਸੋਚਿਆ ਵੀ ਕਿਹੜੀ ਵਸਤ ਖਰੀਦਾਂ ਜਿਹੜੀ ਸਤਿਗੁਰਾਂ ਨੂੰ ਭੇਟਾ ਕਰਾ।
ਬਹੁ ਸਿੱਖਣ ਤੇ ਸੁਣਿਓ ਸੁਭਾਏ,
ਮਹਾਰਾਜ ਮੈਂ ਬਹੁਤ ਸਾਰੇ ਸਿੱਖਾਂ ਕੋਲੋਂ ਤੁਹਾਡੇ ਸੁਭਾਅ ਬਾਰੇ ਸੁਣਿਆ, ਤੁਹਾਡੇ ਬਾਰੇ ਇਹ ਕਥਾ ਸੁਣੀ,
ਚੰਚਲ ਬਾਜ਼ੀ ਤੇ ਹਰ ਖਾਏ,
ਤੁਸੀਂ ਕੋਈ ਵਧੀਆ ਘੋੜਾ ਲਿਆ ਕੇ ਤੁਹਾਨੂੰ ਭੇਟ ਕਰੇ ਤੇ ਬੜੇ ਖੁਸ਼ ਹੁੰਦੇ ਜੇ, ਕੋਈ ਚੰਚਲ ਬਲੀ ਘੋੜਾ ਆਪ ਜੀ ਨੂੰ ਹਾਜ਼ਰ ਕਰੇ ਤੇ ਤੁਸੀਂ ਪ੍ਰਸੰਨ ਹੁੰਦੇ ਹੋ।
ਯਾ ਤੇ ਖੋਜ ਦੇਸ਼ ਮੈਂ ਆਨਾ,
ਇਸ ਕਰਕੇ ਮਹਾਰਾਜ ਜੀ ਮੈਂ ਲੱਭ ਕੇ ਭਾਲ ਕੇ ਇਹ ਘੋੜਾ ਲਿਆਇਆ ਹਾਂ।
ਕਿਨ ਚੀਨਤ ਕੋ ਬੈਨ ਬਖਾਨਾ,
ਮਹਾਰਾਜ ਜਦੋਂ ਇਹ ਮੇਰੇ ਕੋਲੋਂ ਘੋੜਾ ਖੋਣ ਲੱਗੇ ਤੇ ਮੈਂ ਇਹਨਾਂ ਨੂੰ ਕਿਹਾ ਵੀ ਸੀ
ਸ਼੍ਰੀ ਗੁਰੂ ਹਰਗੋਬਿੰਦ ਦੇ ਮੋਲ,
ਕਿ ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਮੁੱਲ ਦੇ ਕੇ ਖਰੀਦਿਆ, ਮੈਂ ਇਹ ਵੀ ਕਿਹਾ ਸੀ ਕਿ ਪੈਸੇ ਮੈਂ ਨਹੀਂ ਦੇ ਕੇ ਲੈ ਕੇ, ਕੋਈ ਛੇਵੇਂ ਪਾਤਸ਼ਾਹ ਦੀ ਮਾਇਆ ਤੇ ਮਹਾਰਾਜ ਤੁਹਾਡੀ ਸੀ ਨਾ ਦਸਵੰਧ ਦੀ, ਉਹਨਾਂ ਸਿਪਾਹੀਆਂ ਨੂੰ ਮੈਂ ਇਹ ਗੱਲ ਕਹੀ ਸੀ ਕਿ ਇਹ ਘੋੜਾ ਗੁਰੂ ਹਰਗੋਬਿੰਦ ਸਾਹਿਬ ਨੇ ਮੁੱਲ ਦੇ ਕੇ ਖਰੀਦਿਆ ਹੈ।
ਮੰਗਵਾਇਓ ਬੋ ਦੇਸ਼ਨ ਟੋਲ,
ਕਈ ਦੇਸ਼ਾਂ ਚੋਂ ਖੋਜ ਕੇ ਖੁਦ ਛੇਵੇਂ ਪਾਤਸ਼ਾਹ ਨੇ ਘੋੜਾ ਆਪਣੇ ਲਈ ਮੰਗਵਾਇਆ ਹੈ।
ਕਿਨੋ ਨਮਾਨੀ ਕਹੇ ਸੋ ਕੌਣ,
ਮਹਾਰਾਜ ਇਹਨਾਂ ਸਿਪਾਹੀਆਂ ਨੇ ਮੇਰੀ ਇੱਕ ਨੀ ਮੰਨੀ, ਕਹਿੰਦੇ ਕੌਣ ਗੁਰੂ ਹਰਗੋਬਿੰਦ ਸਾਹਿਬ ਅਸੀਂ ਨੀ ਜਾਣਦੇ। ਮਹਾਰਾਜ ਏਦਾਂ ਜਵਾਬ ਦਿੰਦੇ ਸੀ ਅੱਗੋਂ ਹੰਕਾਰੇ ਹੋਏ ਵੀ ਕੌਣ ਨੇ ਗੁਰੂ ਹਰਗੋਬਿੰਦ ਸਾਹਿਬ ਅਸੀਂ ਤਾਂ ਨੀ ਜਾਣਦੇ।
ਲਿਓ ਸ਼ਾਹ ਅਸਠਾਨੀ ਮੌਨ,
ਤੇ ਬਾਦਸ਼ਾਹ ਲੈ ਗਿਆ ਇਉਂ ਕਹਿ ਕੇ ਮਹਾਰਾਜ ਅਸੀਂ ਮੈਂ ਚੁੱਪ ਰਹਿ ਗਿਆ। ਫਿਰ ਹੁਣ ਕੀ ਕਰਦਾ, ਉਹਨਾਂ ਸਿਪਾਹੀਆਂ ਅੱਗੇ ਮੇਰਾ ਕੀ ਤਾਣ ਤੇ ਕੀ ਜ਼ੋਰ ਚੱਲਣਾ ਸੀ। ਖਾਲਸਾ ਜੀ, ਇਹ ਦਸ਼ਾ ਤਾਂ ਇਸ ਇਕੱਲੇ ਸਿੱਖ ਦੀ ਨਹੀਂ ਸੀ, ਪੂਰੇ ਭਾਰਤ ਵਰਸ਼ ਦੇ ਲੋਕਾਂ ਦੀ ਇਹ ਦਸ਼ਾ ਸੀ ਉਸ ਵੇਲੇ ਕਿ ਕੋਈ ਚੰਗੀ ਸ਼ੈ, ਕੋਈ ਚੰਗੀ ਵਸਤੂ ਕਿਸੇ ਦੇ ਘਰ ਵਿੱਚ, ਕੋਈ ਚੰਗੀ ਲੜਕੀ ਭਰ ਜਵਾਨੀ ਦੀ ਅਵਸਥਾ 'ਚ ਸੁੰਦਰ ਸਰੂਪ ਹੋਵੇ, ਉਹ ਵੀ ਸੁਰੱਖਿਅਤ ਨਹੀਂ ਸੀ। ਇਹੋ ਜਿਹਾ ਦੇਸ਼ ਦੇ ਹਾਲਾਤ ਬਣ ਚੁੱਕੇ ਸਨ, ਇਹੋ ਜਿਹੇ ਜਰਵਾਣੇ ਬਣ ਚੁੱਕੇ ਸੀ ਮੁਗਲ ਕਿ ਕੋਈ ਚੰਗੀ ਚੀਜ਼ ਆਪਣੇ ਘਰ, ਕੋਈ ਚੰਗਾ ਹਥਿਆਰ, ਚੰਗਾ ਘੋੜਾ, ਕੋਈ ਚੰਗਾ ਕੱਪੜਾ ਆਪਣੇ ਘਰ ਨਹੀਂ ਸੀ ਰੱਖ ਸਕਦਾ। ਉਹ ਸਿੱਖ ਨੇ ਦੱਸਿਆ, ਮਹਾਰਾਜ ਮੈਂ ਹੁਣ ਕੀ ਕਰਦਾ ਜਦੋਂ ਕੋਈ ਬੱਸ ਨਹੀਂ ਚੱਲਿਆ।
ਹੋਏ ਬਿਨ ਬੱਸ ਮੈਂ ਸੰਕਟ ਲਿਓ,
ਬੇਬੱਸ ਹੋ ਕੇ ਮੈਂ ਸੰਕਟ ਲਿਆ, ਭਾਰੇ ਦੁੱਖ ਦੇ ਨਾਲ ਰੋਂਦਾ ਕੁਰਲਾਉਂਦਾ ਤੁਹਾਡੇ ਕੋਲ ਆ ਗਿਆ ਹਾਂ।
ਤਾਈ ਪ੍ਰਸੰਗ ਆਪਸੋਂ ਕਹਿਓ,
ਭੱਜ ਕੇ ਆ ਕੇ ਸਾਰਾ ਪ੍ਰਕਰਣ, ਸਾਰਾ ਪ੍ਰਸੰਗ ਆਪ ਜੀ ਨੂੰ ਦੱਸ ਦਿੱਤਾ ਹੈ।
ਸਿੱਖ ਕੋ ਪਿਖ ਕਰ ਪ੍ਰੇਮ ਕਨੇਰਾ,
ਕਾਬਲ ਤੋਂ ਆਏ ਹੋਏ ਇਸ ਸਿੱਖ ਦੇ ਮਨ ਦਾ ਪ੍ਰੇਮ, ਇਹਦੀ ਭਾਵਨਾ, ਇਹਦੀ ਪ੍ਰੀਤ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਮੇਰੀ ਪੀਰੀ ਦੇ ਮਾਲਕ ਸਤਿਗੁਰਾਂ ਨੇ ਵੇਖੀ।
ਧੀਰਜ ਬਾਕ ਭਨੇ ਤਿਸ ਬੇਰਾ,
ਤੇ ਧੀਰਜ ਵਾਲੇ ਠਰੰਮੇ ਵਾਲੇ ਅੰਮ੍ਰਿਤ ਬੋਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ
ਜੀ ਤੁਰੰਗ ਸਤਿਗੁਰ ਕੋ ਆਹੇ।
ਕਹਿਣ ਲੱਗੇ ਸਿੱਖਾ, ਜੇ ਘੋੜਾ ਸਤਿਗੁਰਾਂ ਦਾ ਹੈ, ਤੂੰ ਇਹ ਮਨ ਚ ਸੰਕਲਪ ਕਰ ਲਿਆ ਸੀ ਨਾ ਵੀ ਇਹ ਘੋੜਾ ਸਤਿਗੁਰਾਂ ਦਾ ਹੈ,
ਅਪਰ ਮੂੜ ਟਿਗ ਕਿਉਂ ਹੋ ਨਾ
ਰਹੇ। ਜੇ ਘੋੜਾ ਸਤਿਗੁਰਾਂ ਦਾ ਹੈ, ਗੁਰੂ ਨਾਨਕ ਸਾਹਿਬ ਦੇ ਘਰ ਦਾ, ਤੇ ਫਿਰ ਹੋਰ ਕਿਹੜਾ ਮੂਰਖ ਅਭਿਮਾਨੀ ਹੈ ਜਿਹੜਾ ਉਹਨੂੰ ਆਪਣੇ ਕੋਲ ਰੱਖ ਸਕੇ। ਮਹਾਰਾਜ ਜੀ ਕਹਿੰਦੇ ਫਿਰ ਕਿਹਦੇ ਚ ਇੰਨੀ ਤਾਕਤ ਹੈ, ਕਿਹਦੇ ਚ ਇੰਨਾ ਬਲ ਹੈ, ਕਿਹੜਾ ਕੋਈ ਇਹੋ ਜਿਹਾ ਮੂਰਖ ਅਭਿਮਾਨੀ ਹੈ ਜਿਹੜਾ ਉਹਨੂੰ ਆਪਣੇ ਕੋਲ ਰੱਖ ਸਕੇ। ਜੇ ਘੋੜਾ ਗੁਰੂ ਦਾ ਤੇ ਸਿੱਖਾ ਫਿਰ ਗੁਰੂ ਘਰ ਪਹੁੰਚ ਕੇ ਰਹੇਗਾ।
ਸਤਿ ਸ੍ਰੀ ਅਕਾਲ।
ਖਾਲਸਾ ਜੀ, ਅੱਗੇ ਜਾ ਕੇ ਕਥਾ ਆਉਣੀ ਹੈ। ਬਾਦਸ਼ਾਹ ਨੇ ਭਾਜੀ ਪਾਈ ਸੀ ਸਾਹਿਬਾਂ ਦਾ ਇੱਕ ਘੋੜਾ ਖੋ ਕੇ, ਤੇ ਗੁਰਦੇਵ ਨੇ ਦੁੱਗਣੀ ਕਰਕੇ ਮੋੜੀ ਸੀ ਜਦੋਂ ਦੋ ਘੋੜੇ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਕੱਢ ਕੇ ਲਿਆਏ ਸੀ। ਉਹ ਕਥਾ ਅੱਗੇ ਆਵੇਗੀ। ਮਹਾਰਾਜ ਜੀ ਕਹਿੰਦੇ ਸਿੱਖਾ, ਜੇ ਗੁਰੂ ਦਾ ਨਾ ਘੋੜਾ ਤੇ ਫਿਰ ਇਹਦੇ ਚ ਕੀ ਤਾਕਤ ਆ ਆਪਣੇ ਕੋਲ ਰੱਖ ਲਵੇ।
ਤੋਰ ਕਾਮਨਾ ਪੂਰਨ ਹੋਈ,
ਤੂੰ ਨਿਸ਼ਚਿੰਤ ਹੋ ਜਾ, ਤੇਰੀ ਕਾਮਨਾ ਪੂਰੀ ਹੋ ਗਈ ਹੈ, ਤੇਰਾ ਦਿੱਤਾ ਸਾਡੇ ਕੋਲ ਪਹੁੰਚ ਗਿਆ ਹੈ।
ਧਰੋ ਵਿਖਾਦ ਨਾ ਮਨ ਮੈਂ ਕੋਈ,
ਤੂੰ ਆਪਣੇ ਮਨ ਚ ਸਿੱਖਾ ਕੋਈ ਵਿਖਾਦ ਨਾ ਰੱਖ, ਆਪਣੇ ਮਨ ਚ ਕੋਈ ਫਿਕਰ ਨਾ ਰੱਖ, ਤੂੰ ਲੈ ਕੇ ਆਇਆ ਸਾਡੇ ਕੋਲ ਪਹੁੰਚ ਗਿਆ, ਹਾਜ਼ਰ ਹੋ ਗਿਆ।
ਕਿਤਕ ਬਿਤੇ ਦਿਨ ਹਮ ਟਿਗ ਆਵੇ,
ਕੁਝ ਦਿਨਾਂ ਦੀ ਗੱਲ ਹੈ, ਸਿੱਖਾ ਉਹ ਘੋੜਾ ਸਾਡੇ ਕੋਲ ਹੀ ਆ ਜਾਣਾ। ਜੇ ਲੈ ਗਿਆ ਬਾਦਸ਼ਾਹ ਉੱਥੇ ਰਹਿੰਦਾ ਨਹੀਂ, ਉਹ ਗੁਰੂ ਘਰ ਦਾ, ਤੇ ਗੁਰੂ ਘਰ ਚ ਪਹੁੰਚ ਜਾਣਾ, ਤੇ ਕੁਝ ਕੁ ਦਿਨਾਂ ਦੀ ਗੱਲ ਹੈ ਉਹ ਇੱਥੇ ਆ ਜਾਵੇਗਾ।
ਕਿਉਂ ਹੋ ਨਾ ਦੁਸ਼ਟ ਅਰੂੜਨ ਪਾਵੇ,
ਉਹ ਦੁਸ਼ਟ ਉਹਦੇ ਤੇ ਕਿਸੇ ਪ੍ਰਕਾਰ ਨਾਲ ਸਵਾਰ ਹੋ ਹੀ ਨਹੀਂ ਸਕੇਗਾ। ਉਹਨੇ ਸਵਾਰੀ ਲਈ ਮੰਗਾਇਆ ਨਾ, ਮਹਾਰਾਜ ਜੀ ਕਹਿੰਦੇ ਉਹ ਸਵਾਰੀ ਨਹੀਂ ਕਰ ਸਕੇਗਾ। ਜੇ ਤੇਰੀ ਇੱਛਾ ਸੀ ਨਾ ਵੀ ਗੁਰੂ ਜੀ ਸਵਾਰ ਹੋਣ, ਤੇ ਫਿਰ ਅਸੀਂ ਸਵਾਰ ਹੋਵਾਂਗੇ ਸਿੱਖਾ, ਉਹਦੇ ਤੇ ਤੇਰੀ ਭਾਵਨਾ ਪੂਰੀ ਕਰਾਂਗੇ। ਜਿਹੜਾ ਦੁਸ਼ਟ ਲੈ ਗਿਆ ਉਹਦੇ ਤੇ ਸਵਾਰ ਨਹੀਂ ਹੋ ਸਕੇਗਾ।
ਤੋ ਹਰ ਖਾਵਨ ਹਿਤਾਮ ਲੈ,
ਉਦਾਂ ਭਾਵੇਂ ਨਾ ਲੈਂਦੇ ਅਸੀਂ, ਪਰ ਸਿੱਖਾ ਤੇਰੀ ਭਾਵਨਾ ਪੂਰੀ ਕਰਨ ਲਈ, ਤੈਨੂੰ ਪ੍ਰਸੰਨ ਕਰਨ ਲਈ, ਤੇਰੀ ਇੱਛਾ ਪੂਰੀ ਕਰਨ ਲਈ ਕਿ ਅਸੀਂ ਉਹਦੇ ਤੇ ਸਵਾਰ ਹੋਈਏ, ਤਾਂ ਅਸੀਂ ਉਹ ਘੋੜਾ ਵਾਪਸ ਲਵਾਂਗੇ।
ਤੁਰੰਗ ਅਰੂੜ ਫੰਦਾਈ ਪਲੇ,
ਉਹਦੇ ਤੇ ਸਵਾਰ ਹੋ ਕੇ ਉਹਨੂੰ ਤੋਰਾਂਗੇ ਤੇਰੀਆਂ ਅੱਖਾਂ ਦੇ ਸਾਹਮਣੇ।
ਕਰੇ ਕਾਮਨਾ ਪੂਰਨ ਤੇਰੀ,
ਔਰ ਤੇਰੀ ਕਾਮਨਾ ਤੇਰੀ ਭਾਵਨਾ ਸਿੱਖਾ ਪੂਰੀ ਕਰਾਂਗੇ।
ਧਰ ਨਿਸ਼ਚੈ ਲਿਓ ਲੋਚਨ ਹੇਰੀ,
ਤੁਸੀਂ ਆਪਣੇ ਮਨ ਚ ਨਿਸ਼ਚਾ ਧਾਰੋ, अपनी अखा नाल वेखो, कोई दिन रहो इत्थे, अपने नेत्रा नाल वेख के जाओगे सब कुछ।
सुन सिख पाई आनंद बिलंद,
सुन के सिख बड़ा ही आनंदित होया, बहुत खुश ते प्रसन्न होया।
बंदत बार बार कर बंद,
बार बार हाथ जोड़ के गुरु चरणा ते गुरसिख बंदना करदा, बारंग बार मथा टेकदा है।
गुरु समी परयो चिर काला,
एदा मन च भावना रख के सिख गुरु पातशाह दे कोल रहण लग पिया कि हुण तां उदों ही वापस परतांगा जदों सतगुरु जी दे पास ओ घोड़ा आवेगा और साहब ओहदे ते सवार होणगे।
हित बिलोकन तुरंग बिसाला,
वेखण लई उहने अपने सारे काम धंधे भुल गया भी जिहड़े पिछे जा के करने शाहूकार सी, पर पातशाह जी दे उत्ते भावना रख के कि महाराज मेरी रीझ पूरी करनगे।
दोहरा रिदे बिचारे ओ सत गुरु शाह जहां मत मंद।
जिवें पातशाह जी ने विचार कीती के बादशाह शाहजहान माड़ी बत वाला है, मलन माता है, अपने प्यो वर्गा नहीं, एदी बिरती बिलकुल ओहदे तो उल्ट है। छेवें पातशाह जान गए,
करी अवग्या अदब बिन लीन तुरंग बिलंद।
हालांकि उन्हूं पता लग गया सी कि घोड़ा गुरु घर जा रहा, पर उन्हें बेअदबी कीती है और कुछ ढंग दे नाल साडा ये घोड़ा खोया है।
चौपाई आज लीन असकीन कुचाली।
पातशाह विचार कर दे कि अज बादशाह ने माड़ा चाल करके ओदे हाकमां ने ओदे सिपाहियां ने माड़े ढंग दे नाल संगत विचों आउंदे सिख कोलों घोड़ा खोया है।
अपर वस्त छीने पिख काली।
आउण वाले समें विच कल नूं होर भी वस्तुआं खोणगे सिखां कोलों। एक जिमीदार बन्ने दे खड़ा, एक सया लंघण लगा ओदे सामणे खेत चों, ओदे हाथ च सी डांग, जोर नाल वगा के मारी ते सहे दियां लत्तां तोड़ दित्ती। लागे कोई दयालु व्यक्ति खड़ा, उहने आखिया भरा इह की वगाड़दा, तेरा खेत चो लंघिया जांदा सी वी तू इहदियां लत्तां तोड़ दित्तियां। कहण लगा गल सहे दी नहीं, गल पए दी है, अज एक लंघिया कल नूं वेखण वाले दो चार फिर होर लंघणगे, इत्थे ते पया पै जाएगा। बादशाह कहिंदे भी अज घोड़ा खोया है, जे इहदा जवाब ना दिता इहनां नूं ते आउण वाले समें विच इहनां नूं मूंह पै जाणा, संगत तां होर भी आउंदी रहणगियां, चंगियां चंगियां पिटावां संगत लै के आउंदी है। अज घोड़ा खोया, कल वस्तुआं खोणगे, पदार्थ खोणगे, तां संगत दी नक दम करनगे। तो छेवें पातशाह जी इस गल दी विचार कर रहे ने,
सिखन उर शरदा मिट जावे।
इह जदों सिखां कोलों वस्तुआं खो लिया करनगे ते ओह वस्तु साडे तक ना पहुंचया करेगी ते सिखां दे मनां दी शरदा टुट जाया करे। जिवें आ सिख दी मन दी शरदा भी गुरु साहब कोल आवे घोड़ा, जे असीं ना मंगाईए ते इहदी शरदा टुट जाणी है भी सतगुरां तक नहीं पहुंचया। एदा आउण वाले समय च होर सिखां दी भी शरदा टुटेगी।
वस्त अमोलक बोर न लियावे।
फिर सिखां ने अमोलक वस्तुआं कीमती वस्तुआं गुरु घर लियाउणियां ही बंद कर देणियां, भी उत्थे तक तां पहुंचदियां नहीं, रस्ते च खो लैंदे आ जालम ते गुरु घर तक नहीं किसे दे आउणा।
जाने बली तुरक ले छीन।
सिख इह जाणनगे कि तुरक बली ने, हालांकि सिखां दे मन च संकल्प होना चाहीदा कि गुरु नानक साहब दा घर बली है, पर जे असीं उहनां नूं हुण इत्थे कोई खेड ना विखाई ते सिखां दे मन जिहड़े थोड़े जे कच्चे हिरदिआं वाले होणगे ओह शंकाग्रस्त हो जाणगे, ओह आखणगे वी तुरक बड़े बली ने, ओह कीमती चीजां रस्ते च खो लैंदे ने।
तरे त्रास बिन आस प्रबीन।
ओह डरनगे मन च, आस तो भी होने होणगे, गुरु घर आउण तो संकोच करनगे।
हम सिक्खी को करें विथारन।
असीं गुरु नानक दी सिक्खी दा विस्थार करना, असीं गुरु घर दी सिक्खी नूं फैलाउणा है।
मिटे जबै पिख ले अस कारण।
ते जदों एदां दे कारण वेखणगे सिख, एदां दे हालात वेखणगे, तां फिर सिखां दे मन च शंका पवेगा शंका जेड़ा वो तोड़ दिंदा है।
इसके संग न बने हमारी।
पातशाह ने जान लिया कि असी जहांगीर दे नाल जदों आया सी कह दिता कि बादशाह जिवें तू साडे नाल वरत्या असी तेरे नाल वरतांगे ते तेरा पुत शाहजहान जिवें साडे नाल वरतेगा असी इहदे नाल वरतांगे। असी वेख लिया कि इहदे नाल साडी नहीं बननी, इहदी साडे नाल नहीं निभणी।
बिगर परे ओचक किस बारी।
इहदा कोई पता नहीं किहड़े वेले साडे नाल विगड़ जाए, कदों ये साडे नाल बिगाड़ पा लवे।
अपनो कोरा लहे जबे।
जदों असी अपना घोड़ा इहदे कोल वापस मंगा लवांगे।
इसको संग त्याग दे तबे।
लाहौर शहर भी त्याग के चले जावां। हुण उदों तक ही इत्थे रहांगे जदों तक घोड़ा नहीं आउंदा साडे कोल। जदों घोड़ा आ गया उसे वेले दा संग त्याग के चले जावांगे, हुण इहदे कोल रहना ठीक नहीं।
इम सतगुर उर में ठहराई।
जिवें पातशाह ने दूर अंदेशी बिरती नाल विचार कर ली भी इत्थे दा कोई पता नहीं माहौल किदां दा बणे, इहदा बिगाड़ करन वेले जदों मर्जी बिगाड़ कर सकदा, इहदे शहर च बैठे आ फौजां साडियां अमृतसर साहब ने, हुण इत्थे बहुता समा नहीं बैठना, घोड़ा लैके इथों चाला मारांगे।
शाहजहां असवलियो मंगाई।
उधर सुनो घोड़े दी गाथा, कहिंदे बादशाह ने जदों घोड़ा अपने कोल मंगा लिया।
हिरन हित प्रतीखत रहयो।
बाहर ही खलोता रहा वेखण लई वी घोड़ा आवे ते वेख के जावां महलां च, ते घोड़ा वेखण लई खलोता रहा।
आयो निकट हरख बोलयो।
इहदे सिपाही उह घोड़ा इहदा रेट तोड़ के लियाए, उहनूं उत्ते चढ़ के नहीं आए। परमेश्वर वल्लों खेड़ ही इहो जिही वरती वी चढ़िया ही नहीं, किसे दा मन ही नहीं कीता उहदे ते चढ़न नूं। उहनां आखिया वी बादशाह चढ़ेगा, उहनूं तोड़ के लियाए घोड़े नूं। ते बादशाह ने जदों घोड़ा वेख्या बड़ी सोहणी चाल चले, पैर गिण गिण के धरे जमीन ते, भी मानो जिवें गिणती दे नाल तुरदा होवे, गिण के धरन दा मतलब भी सोहणी चाल चलदा होवे, ऐन सिखे सिखे पैर पोले पोले रखदा जमीन दे उत्ते।
वस्त्र उतार आप कर फेरा।
बादशाह कोल लियांदा घोड़ा, बादशाह ने उत्तों कपड़ा लाया ते घोड़े नूं चंगी तरह हथ फेर के वेखिया, लत्तां नूं टोह के वेखदा, पिछले पास्यों फिर के वेखदा, चंगी तरह घोड़े नूं तकदा है।
सकल बनाओ शुभत अतहेरा।
घोड़े दियां गामचियां वेखदा, पौड़ वेखदा, कन्न वेखदा, दंद वेखदा, मूंह खोल के कली कली चीज वेखदा भी घोड़ा दा बड़ा सुंदर है, बड़े कमाल दा है, सारे अंग घोड़े दे बड़े सुंदर ने।
चढ़न हित जब उद्दम करियो।
बादशाह ने मन च संकल्प कीता भी चढ़ के भी वेख ला घोड़े दे, नवा आया भी इहदे ते सवारी करके वेखा।
गुर फेरियो मन तत छिन मोरियो।
आले जिहड़े घोड़े दी गर्दन ते वाल हुंदे आ ना, उह पकड़ के आले चढ़न दी तैयारी करन ही लगा भी चढ़ के वेखा, एकदम सतगुरां ने मन प्रेर दिता उहदा, एकदम मन ही फेर दिता बादशाह दा।
कहियो थकत या आयो दूर।
कहिंदा चलो अज नहीं चढ़दे, थकिया आया दूरों आया घोड़ा, ते थकिया होया आया ते अज नहीं इहदे ते चढ़दे।
दियो विश्राम जीन बन दरूर।
कहिंदे इहनूं विश्राम दियो ते इहदे नाप दी काठी बनाओ, इहदी तंग जिहड़ी काठी, क्योंकि नाप दी होवे घोड़े दे नाल दी पता लगदा वी तंग कसणी हुंदी, थल्ले जिहड़ी बैल्ट हुंदी उहनूं तंग कहिंदे आ। ਵੀ ਕਹਿੰਦਾ ਇਹਦੇ ਨਾਪ ਦੀ ਕਾਠੀ ਤਿਆਰ ਕਰੋ, ਇਹਦੇ ਤੇ ਪਾ ਕੇ ਫਿਰ ਚੜਾਂਗੇ, ਹੁਣ ਥੱਕਿਆ ਹੋਇਆ ਵੀ ਅੱਜ ਨਹੀਂ ਚੜਦੇ। ਚੜਦਾ ਚੜਦਾ ਰੁਕ ਗਿਆ, ਕਿਉਂਕਿ ਛੇਵੇਂ ਪਾਤਸ਼ਾਹ ਦੇ ਉਹ ਸਿੱਖ ਦਾ ਫੁਰਨਾ ਪੂਰਾ ਕਰਨਾ ਸੀ ਵੀ ਅਸੀਂ ਚੜਨਾ ਇਹਦੇ ਤੇ, ਸਿੱਖ ਦੀ ਭਾਵਨਾ ਸੀ ਵੀ ਸਤਿਗੁਰੂ ਜੀ ਚੜਨ, ਸਤਿਗੁਰਾਂ ਦੀ ਸਵਾਰੀ ਦਾ ਘੋੜਾ, ਉਹ ਤਾਂ ਆਪ ਕਿੱਥੋਂ ਕਾਬਲ ਤੋਂ ਤੁਰਿਆ ਹੋਵੇਗਾ ਪੈਦਲ, ਘੋੜਾ ਲੈ ਕਿੰਨੀ ਘਾਲਣਾ ਸੀ ਉਹ ਸਿੱਖ ਦੀ, ਚੜਿਆ ਨੀ ਵੀ ਸਤਿਗੁਰੂ ਜੀ ਚੜਨਗੇ। ਹੁਣ ਬਾਦਸ਼ਾਹ ਕਿਵੇਂ ਚੜ ਜਾਂਦਾ ਸਤਿਗੁਰਾਂ ਦੀ ਮਰਜ਼ੀ ਤੋਂ ਬਿਨਾਂ, ਚੜਦਾ ਚੜਦਾ ਹੀ ਰੁਕ ਗਿਆ। ਹੁਣ ਵੀ ਜਿਹੜੇ ਸਤਿਗੁਰਾਂ ਦੀ ਸਵਾਰੀ ਦੇ ਘੋੜੇ ਖਾਲਸਾ ਜੀ ਦਲਾਂ ਪੰਥਾਂ ਵਿੱਚ ਜੰਗਾਂ ਸਿੰਘਾਂ ਸੰਪਰਦਾਵਾਂ ਵਿੱਚ ਸਤਿਗੁਰਾਂ ਦੀ ਸਵਾਰੀ ਦਾ ਇੱਕ ਘੋੜਾ ਰੱਖਿਆ ਜਾਂਦਾ, ਉਹਦੇ ਤੇ ਕੋਈ ਨਹੀਂ ਚੜਦਾ, ਉਹਦੇ ਤੇ ਕਾਠੀ ਵੀ ਪਾਉਂਦੇ, ਉਹਨੂੰ ਸ਼ਿੰਗਾਰਦੇ ਆ, ਸੋਹਣਾ ਦੁਸ਼ਾਲਾ ਪਾ ਕੇ ਹਾਰ ਸ਼ਿੰਗਾਰ ਕਰਕੇ, ਪਰ ਚੜਦੇ ਨਹੀਂ। ਉਹ ਇਹ ਭਾਵਨਾ ਵੀ ਇਹਦੇ ਤੇ ਸਤਿਗੁਰੂ ਜੀ ਸਵਾਰ ਨੇ ਕਲਗੀਧਰ ਜੀ, ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵੀ ਸਤਿਗੁਰਾਂ ਦੀ ਸਵਾਰੀ ਦੇ ਘੋੜੇ ਨੇ। ਜਦੋਂ ਮਹੱਲਾ ਚੜਦਾ ਐਨ ਸੋਨੇ ਦੇ ਆਭੂਸ਼ਣ ਪਾ ਕੇ ਘੋੜੇ ਨੂੰ ਸ਼ਿੰਗਾਰ ਕੇ ਉਹਨੂੰ ਲੈ ਕੇ ਜਾਂਦੇ, ਉਹਦੇ ਤੇ ਚੜਦਾ ਨਹੀਂ ਕੋਈ। ਇਹ ਭਾਵਨਾ ਵੀ ਇਹਦੇ ਤੇ ਦਸ਼ਮੇਸ਼ ਪਿਤਾ ਜੀ ਸਵਾਰ ਹੋ ਕੇ ਜਾ ਰਹੇ ਆ, ਸਤਿਗੁਰਾਂ ਦੀ ਸਵਾਰੀ ਦਾ ਘੋੜਾ, ਤੇ ਏਦਾਂ ਉਹਨੂੰ ਸੁੱਚਾ ਰੱਖਦੇ, ਕੋਈ ਬੰਦਾ ਨਹੀਂ ਉਹਦੇ ਤੇ ਸਵਾਰ ਹੁੰਦਾ। ਤੋ ਉਹ ਭਾਵਨਾ ਸੀ ਸਿੱਖ ਦੀ ਮਨ ਦੀ, ਉਹ ਪਾਤਸ਼ਾਹ ਨੇ ਪੂਰੀ ਕਰਨੀ ਸੀ। ਬਾਦਸ਼ਾਹ ਚੜਦਾ ਚੜਦਾ ਰੁਕ ਗਿਆ, ਕਹਿੰਦਾ ਇਹਨੂੰ ਹਾਲੇ ਥੱਕਿਆ ਹੋਣਾ, ਕਾਠੀ ਬਣਾਓ, ਦੋ ਚਾਰ ਦਿਨ ਇਹਦੀ ਸੇਵਾ ਕਰੋ, ਫਿਰ ਚੜਾਂਗੇ।
ਦੋ ਇੱਕ ਤੀਨ ਦਿਵਸ ਮੋਚਰੇ,
ਦੋ ਚਾਰ ਦਿਨਾਂ ਵਿੱਚ ਇਹਦੀ ਸਵਾਰੀ ਕਰਕੇ ਵੇਖਾਂਗਾ।
ਤਾਵਤ ਸ਼੍ਰਮ ਸਗਰੋ ਪਰ ਹਰੇ,
ਇਹਨਾਂ ਨੂੰ ਦੂਰੋਂ ਚੱਲ ਕੇ ਆਇਆ ਘੋੜਾ, ਇਹਦਾ ਥਕੇਵਾ ਲੱਥ ਜਾਏਗਾ।
ਸੁਣ ਉਮਰਾਵ ਸਰਾਹਨ ਠਾਨੀ,
ਸੁਣ ਕੇ ਜਿਹੜੇ ਨਾਲ ਦੇ ਉਮਰਾਵ ਸੀ ਉਹਨਾਂ ਨੇ ਵੀ ਬੜੀ ਸ਼ਲਾਘਾ ਕੀਤੀ।
ਰਾਵਰ ਹੋ ਨਿਤ ਭਾਗ ਮਹਾਨੀ,
ਕਹਿਣ ਲੱਗੇ ਬਾਦਸ਼ਾਹ ਸਲਾਮਤ। ਜਿਹੜੇ ਚਾਪਲੂਸ ਲੋਕ ਹੁੰਦੇ, ਵਡਿਆਈਆਂ ਕਰਦੇ ਹੁੰਦੇ ਇਹੋ ਜਿਹੇ ਬਾਦਸ਼ਾਹਾਂ ਦੀਆਂ, ਕਹਿੰਦੇ ਬਾਦਸ਼ਾਹ ਸਲਾਮਤ, ਤੇਰੇ ਭਾਗ ਬੜੇ ਚੰਗੇ ਨੇ, ਤੇਰੇ ਬੜੇ ਉੱਤਮ ਭਾਗ ਹਨ।
ਉਚਿਤ ਆਪ ਕੇ ਸਭ ਚੱਲ ਆਵੇ,
ਜੋ ਤੁਹਾਡੇ ਲਈ ਉਚਿਤ ਆ ਆਪਣੇ ਆਪ ਹੀ ਆਈ ਜਾਂਦਾ ਤੁਹਾਡੇ ਕੋਲ, ਤੁਹਾਨੂੰ ਕਿਤੇ ਜਾਣਾ ਨਹੀਂ ਪੈਂਦਾ। ਜਿਹੜਾ ਤੁਹਾਡੇ ਲਈ ਯੋਗ ਹੈ ਉਹ ਤੁਹਾਡੇ ਕੋਲ ਆਪਣੇ ਆਪ ਹੀ ਆ ਰਿਹਾ। ਉਹਨਾਂ ਇਹ ਨਹੀਂ ਆਖਿਆ ਬਾਦਸ਼ਾਹ ਤੇਰੇ ਮਾੜੇ ਭਾਗ ਨੇ, ਤੂੰ ਸਤਿਗੁਰਾਂ ਦਾ ਘੋੜਾ ਆਪਣੇ ਕੋਲ ਲੈ ਆਇਆ, ਦੁਰਾਚਾਰ ਕਰਕੇ ਖੋ ਕੇ ਤੂੰ ਚੰਗਾ ਨਹੀਂ ਕੀਤਾ। ਸਗੋਂ ਕਹਿੰਦੇ ਬਾਦਸ਼ਾਹ ਤੇਰੇ ਭਾਗ ਕਿੰਨੇ ਚੰਗੇ ਆ ਕਿ ਉਹ ਘੋੜਾ ਤੇਰੇ ਲਈ ਉਚਿਤ ਸੀ, ਤੇਰੇ ਕੋਲ ਆਪਣੇ ਆਪ ਚੱਲ ਕੇ ਆ ਗਿਆ।
ਕੋ ਕਿਮ ਕਰੇ ਕਿ ਕਹੋ ਦੁਰਾਵੇ,
ਕਹਿੰਦੇ ਜਿੰਨਾ ਮਰਜ਼ੀ ਕੋਈ ਲੁਕਾ ਕੇ ਰੱਖੇ, ਇਹ ਵੀ ਲੁਕਾਇਆ ਹੋਇਆ ਸੀ, ਵੇਖੋ ਤੇ ਮੈਲਾ ਜਿਹਾ ਕੱਪੜਾ ਪਾਇਆ ਸੀ, ਜਿੰਨਾ ਮਰਜ਼ੀ ਕੋਈ ਲੁਕਾ ਕੇ ਰੱਖੇ ਤਾਂ ਵੀ ਤੇਰੇ ਕੋਲ ਆ ਗਿਆ।
ਦੇਖਤ ਕਹਾਂ ਤੁਰੰਗ ਸੁਹਾਏ,
ਕਹਿੰਦੇ ਵੇਖੋ ਘੋੜਾ ਕਿੰਨਾ ਸੁੰਦਰ ਆ ਬਾਦਸ਼ਾਹ ਸਲਾਮਤ।
ਕਹਾਂ ਬਸਤ੍ਰ ਜੀਰਨ ਤਨ ਪਾਏ,
ਵੇਖੋ ਜੀਰਨ ਜਾਂ ਪੁਰਾਣਾ ਜਾਂ ਕੱਪੜਾ ਪਾ ਕੇ ਘੋੜੇ ਨੂੰ ਲੁਕਾ ਕੇ ਲਿਆਉਂਦਾ ਸੀ ਉਹ ਬੰਦਾ।
ਸ਼ਾਹ ਜਾਂ ਬੋ ਕਰੀ ਵਧਾਈ,
ਸ਼ਾਹ ਜਹਾਨ ਨੂੰ ਕਹਿੰਦੇ ਵਧਾਈ ਹੋਵੇ ਬਾਦਸ਼ਾਹ ਸਲਾਮਤ, ਵਧਾਈ ਹੋਵੇ ਇਨਾ ਕੀਮਤੀ ਘੋੜਾ ਤੇਰੇ ਵਾਸਤੇ ਆਇਆ ਹੈ।
ਬਖਸ਼ਿਓ ਦਰਬ ਨਰਨ ਸਮੁਦਾਈ,
ਬਾਦਸ਼ਾਹ ਨੇ ਜਿਹੜੇ ਬੰਦੇ ਘੋੜਾ ਲੈ ਕੇ ਆਏ ਉਹਨਾਂ ਨੂੰ ਕੁਝ ਪੈਸੇ ਇਨਾਮ ਵਜੋਂ ਦਿੱਤੇ। ਦਰਅਸਲ ਬਾਦਸ਼ਾਹ ਨੇ ਆਪਣੇ ਦੁੱਖਾਂ ਦਾ ਬੀਜ ਬੀਜਿਆ ਇਹ ਮਾੜਾ ਕਰਮ ਕਰਕੇ, ਇਹ ਪਾਪ ਕਰਮ ਕਰਕੇ ਸਤਿਗੁਰਾਂ ਦੀ ਵਸਤ ਖੋ ਕੇ ਇਹ ਬੀਜ ਬੀਜਿਆ ਆਪਣੇ ਲਈ ਦੁੱਖਾਂ ਦਾ। ਕਹਿਣ ਲੱਗੇ ਕਿ ਬਾਦਸ਼ਾਹ ਤੇਰੀ ਤੈਨੂੰ ਵਧਾਈ ਹੋਵੇ, ਨੇ ਬਹੁਤ ਸਾਰਾ ਇਨਾਮ ਉਹਨਾਂ ਲੋਕਾਂ ਨੂੰ ਵੰਡਿਆ।
ਦਾਸਨ ਕੋ ਬੋ ਕਰੀ ਤਗੀਦ,
ਔਰ ਆਪਣੇ ਨੌਕਰਾਂ ਨੂੰ ਜਿਹੜੇ ਘੋੜੇ ਸਾਂਭਦੇ ਸੀ ਉਹਨਾਂ ਨੂੰ ਤਾਗੀਦ ਕੀਤੀ ਬਾਦਸ਼ਾਹ ਨੇ।
ਸੇਵੋ ਸ਼ੁਭ ਨਿਤ ਦਿਓ ਰਸੀਦ,
ਘੋੜੇ ਨੂੰ ਚੰਗੀ ਤਰ੍ਹਾਂ ਸੇਵੋ, ਦੇਸੀ ਘਿਓ ਦੇ ਵਿੱਚ ਚੂਰੀ ਇਹਨੂੰ ਕੁੱਟ ਕੇ ਖਵਾਓ, ਇਹਨੂੰ ਨਿਹਾਰੀਆਂ ਦਿਓ, ਮਸਾਲਾ ਦਿਓ, ਖਰਖਰਾ ਫੇਰੋ, ਹੱਥ ਫੇਰੋ, ਚੰਗੀ ਤਰ੍ਹਾਂ ਇਹਦੀ ਮਾਲਿਸ਼ ਕਰੋ।
ਕ੍ਰਿਤ ਆਦ ਅਰਨੀਕ ਮਸਾਲਾ,
ਕਹਿੰਦਾ ਘਿਓ ਦੇਣਾ ਦੇਸੀ ਇਹਨੂੰ ਵਧੀਆ ਕੀਮਤੀ, ਉਹ ਕਹਿੰਦੇ ਘਿਓ ਵਿੱਚ ਕਿਸੇ ਤਰ੍ਹਾਂ ਦੀ ਚੂਰੀ ਆਦਿਕ ਕੁੱਟ ਕੇ ਦਿਓ, ਚੰਗੇ ਵਧੀਆ ਮਸਾਲੇ ਦਿਓ, ਤਾਕਤ ਵਾਲੀਆਂ ਚੀਜ਼ਾਂ ਦਿਓ ਇਸ ਨੂੰ।
ਮ੍ਰਿਦੁਲਮਾ ਤ੍ਰਿਣ ਖਾਏ ਸੁਖਾਲਾ,
ਫਿਰ ਘਾਹ ਲਿਆਉਣਾ ਹਰਾ ਹਰਾ, ਮਿਰਦਲ ਮਿਰਦਲ, ਕੂਲਾ ਕੂਲਾ, ਉੱਤੋਂ ਉੱਤੋਂ ਕਰੁੰਬਲਾਂ ਕੱਟ ਕੇ ਲਿਆਉਣੀਆਂ, ਥੱਲੋਂ ਜੜਾਂ ਨਹੀਂ ਲਿਆਉਣੀਆਂ ਕੱਟ ਕੇ। ਘਾਹ ਹੁੰਦਾ ਨਾ ਜਿਹਨੂੰ ਖੱਬਲ ਘਾਹ ਕਹਿੰਦੇ, ਨਾੜਾਂ ਵਾਲਾ, ਤਰੇੜਾਂ ਵਾਲਾ ਘਾਹ, ਉਹ ਘੋੜਿਆਂ ਲਈ ਬੜੀ ਵਧੀਆ ਖੁਰਾਕ ਹੁੰਦੀ ਹੈ। ਕਹਿੰਦਾ ਉੱਤੋਂ ਉੱਤੋਂ ਹਰਾ ਹਰਾ ਘਾਹ ਕੱਟ ਕੇ ਲਿਆਉਣਾ, ਕੁਰੁੰਬਲਾ ਕੁਰੁੰਬਲਾ, ਉਹ ਇਹਨੂੰ ਖਾਣ ਨੂੰ ਦੇਣੀਆਂ ਹਨ।
ਆਪਣੀ ਦ੍ਰਿਸ਼ਟ ਤਰੇ ਬੰਦਵਾਇਓ,
ਔਰ ਜਿੱਥੇ ਬਾਦਸ਼ਾਹ ਦੀ ਨਿਗਾਹ ਪੈਂਦੀ ਨੇ ਆਪਣੀ ਅੱਖਾਂ ਦੇ ਸਾਹਮਣੇ ਬਣਵਾਇਆ, ਜਿੱਥੇ ਬਾਦਸ਼ਾਹ ਦੇ ਖਾਸ ਘੋੜੇ ਖੜੇ ਹੁੰਦੇ ਸੀ ਨਾ, ਉੱਥੇ ਨੇ ਉਹ ਘੋੜਾ ਬਣਵਾਇਆ ਜਿੱਥੇ ਇਹਦੀ ਨਿਗਾਹ ਪੈਂਦੀ ਰਹੇ।
ਦੇਖਤ ਰਿਹਾ ਮੋਦ ਮਨ ਪਾਇਓ,
ਸਵੇਰੇ ਸ਼ਾਮ ਇਹਦੀ ਨਿਗਾਹ ਪੈਂਦੀ ਹੈ ਉੱਥੇ, ਵੇਖਦਾ ਰਿਹਾ ਵੀ ਘੋੜਾ ਬੜਾ ਸੁੰਦਰ ਮਿਲ ਗਿਆ, ਭਾਗਾਂ ਨਾਲ ਮਿਲਿਆ।
ਦੋਏ ਦਿਨ ਆਚੋ ਰਿਹਾ ਤੁਰੰਗ,
ਕਹਿੰਦੇ ਦੋ ਕੁ ਦਿਨ ਤਾਂ ਘੋੜਾ ਰਿਹਾ ਚੰਗਾ, ਦੋ ਕੁ ਦਿਨ ਉਹਨੇ ਖਾਣਾ ਡਾਣਾ ਵੀ ਖਾਧਾ, ਪਾਣੀ ਵੀ ਪੀਂਦਾ ਰਿਹਾ।
ਉਨ ਰੋਗੀ ਹੋਇਓ ਸਰਬੰਗ,
ਦੋ ਦਿਨਾਂ ਬਾਅਦ ਖੇਡ ਵਰਤ ਗਈ ਮਹਾਰਾਜ ਜੀ ਦੀ, ਕਲਾ ਵਰਤ ਗਈ ਸਿੱਖ ਦੀ ਭਾਵਨਾ ਪੂਰੀ ਕਰਨ ਲਈ। ਖਾਲਸਾ ਜੀ ਸਾਹਿਬ ਕਰਾਮਾਤ ਨਹੀਂ ਵਿਖਾਉਂਦੇ, ਪਰ ਉਦੋਂ ਕਰਾਮਾਤ ਸੁਤੇ ਸਿੱਧ ਵਰਤ ਜਾਂਦੀ ਹੈ ਜਦੋਂ ਸਿੱਖ ਦੀ ਸ਼ਰਧਾ ਪੂਰੀ ਕਰਨੀ ਹੋਵੇ, ਸਿੱਖ ਦੀ ਭਾਵਨਾ ਪੂਰੀ ਕਰਨੀ ਹੋਵੇ, ਉਦੋਂ ਫਿਰ ਗੁਰੂ ਦੀ ਕਲਾ ਵਰਤਦੀ ਹੁੰਦੀ। ਉਹਨੂੰ ਕੋਈ ਕਰਾਮਾਤ ਕਹਿ ਲੇ ਚਾਹੇ ਚਮਤਕਾਰ ਕਹਿ ਲੇ, ਪਰ ਉਹ ਗੁਰੂ ਦੀ ਕਲਾ, ਵਰਤ ਗਈ ਕਲਾ ਸਤਿਗੁਰਾਂ ਦੀ। ਕਹਿੰਦੇ ਦੋ ਕੁ ਦਿਨਾਂ ਬਾਅਦ ਘੋੜੇ ਨੇ ਖਾਣਾ ਛੱਡ ਦਿੱਤਾ, ਤੇ ਨਾ ਪਾਣੀ ਪੀਵੇ, ਰੋਗੀ ਜਿਹਾ ਹੋ ਗਿਆ ਸਰੀਰ ਇਹਦਾ।
ਖਾਏ ਨਾ ਦਾਣਾ, ਪੀਏ ਨਾ ਪਾਣੀ,
ਦਾਣਾ ਰੱਖਣ ਇਹਦੇ ਅੱਗੇ ਦਾਣਾ ਨਾ ਖਾਵੇ, ਪਾਣੀ ਰੱਖਣ ਪਾਣੀ ਨਾ ਪੀਵੇ।
ਦੁਖਦ ਆਗਲੀ ਲਾਤੇ ਉਠਾਨੀ,
ਜਿਵੇਂ ਦੁੱਖ ਲੱਤ ਦਰਦ ਜੀ ਹੁੰਦੀ ਹੁੰਦੀ ਨਾ, ਅਗਲੀ ਲੱਤ ਸੱਜੀ ਇਹਨੇ ਚੱਕ ਕੱਠੀ ਜੀ ਕਰਨੀ ਸ਼ੁਰੂ ਕਰ ਦੇ, ਲੱਤ ਥੱਲੇ ਜ਼ਮੀਨ ਤੇ ਨਾ ਲਾਵੇ। ਏਦਾਂ ਜਾਪੇ ਵੀ ਲੱਤ ਦੇ ਵਿੱਚ ਕੋਈ ਨੁਕਸ ਪੈ ਗਿਆ ਘੋੜੇ ਦੇ, ਨਾ ਖਾਵੇ, ਨਾ ਦਾਣਾ ਖਾਵੇ, ਨਾ ਪਾਣੀ ਪੀਵੇ। ਤੇ ਲੱਤ ਨੂੰ ਕਹਿੰਦੇ ਉਹ ਜਾਪੇ ਜਿਵੇਂ ਦੁਖਦੀ ਹੋਵੇ, ਉਹ ਲੱਤ ਜਲ ਥੱਲੇ ਜ਼ਮੀਨ ਤੇ ਨਾ ਲਾਵੇ। ਹੁਣ ਘੋੜਾ ਦਾ ਪੈਰਾਂ ਨਾਲ ਹੀ ਹੈ ਨਾ, ਘੋੜੇ ਦੀਆਂ ਲੱਤਾਂ ਠੀਕ ਹੋਣ ਦਾ ਘੋੜਾ, ਜੇ ਉਹਦੇ ਪੈਰ ਨਹੀਂ ਚੰਗੇ ਤੇ ਫਿਰ ਕਾਹਦਾ ਘੋੜਾ, ਉਹ ਆਪਣੇ ਪੈਰਾਂ ਕਰਕੇ ਹੁੰਦਾ, ਪੈਰਾਂ ਤੋਂ ਹੀ ਜਾਂਦਾ ਹੁੰਦਾ ਘੋੜਾ, ਜੇ ਪੈਰ ਖਰਾਬ ਹੋ ਜਾਣ ਤੇ ਘੋੜਾ ਗਿਆ। ਹੁਣ ਉਹਨੇ ਮਹਾਰਾਜ ਜੀ ਨੇ ਖੇਡ ਹੀ ਇਹੋ ਜੀ ਸਾਹਿਬ ਜੀ ਨੇ ਵਰਤਾ ਦਿੱਤੀ ਕੱਲ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਕਿ ਉਹ ਘੋੜੇ ਦੇ ਅੰਦਰ ਇਹੋ ਜੀ ਖੇਡ ਬਣ ਗਈ, ਉਹਦੇ ਮਨ ਚ ਮਾਨੋ ਜਿਵੇਂ ਵਿਯੋਗ ਬਣ ਗਿਆ ਹੋਵੇ ਵੀ ਮੈਨੂੰ ਤਾਂ ਪਰਮੇਸ਼ਰ ਨੇ ਸਿਰਜਿਆ ਸੀ ਵੀ ਮੈਂ ਛੇਵੇਂ ਪਾਤਸ਼ਾਹ ਦੀ ਸਵਾਰੀ ਬਣਾ, ਇਹਨਾਂ ਮਲੇਛਾਂ ਕੋਲ ਕਿੱਥੇ ਆ ਗਿਆ, ਮੇਰੇ ਸਾਈਂ ਦਾ ਨਜ਼ਰ ਨਹੀਂ ਆਉਂਦੇ। ਉਹਨੂੰ ਵੀ ਮਾਨੋ ਜਿਵੇਂ ਸੋਝੀ ਹੋ ਗਈ ਹੋਵੇ, ਉਹਦੀ ਲੱਤ ਜੀ ਦੁਖੇ, ਏਦਾਂ ਪ੍ਰਤੀਤ ਹੁੰਦਾ।
ਦਾਸਨ ਦੇਖ ਸ਼ਾਸੋ ਕਹਿਓ,
ਜਿਹੜੇ ਨੌਕਰ ਸੀ ਘੋੜਾ ਸਾਂਭਣ ਵਾਲੇ, ਵੇਖ ਕੇ ਉਹਨਾਂ ਨੇ ਜਾ ਕੇ ਬਾਦਸ਼ਾਹ ਨੂੰ ਦੱਸਿਆ,
ਆਪ ਆਏ ਕਰ ਘੋੜਾ ਲਇਓ।
ਬਾਦਸ਼ਾਹ ਆਇਆ ਆਪ ਵੇਖਣ ਵਾਸਤੇ ਵੀ ਘੋੜੇ ਨੂੰ ਕੀ ਹੋਇਆ।
ਗਨ ਸਲੋਤਰੀ ਤੁਰਤ ਹਕਾਰੇ,
ਕਹਿੰਦੇ ਉਸੇ ਵੇਲੇ ਸਲੋਤਰੀ ਬੁਲਾਏ। ਸਲੋਤਰੀ ਕਹਿੰਦੇ ਘੋੜਿਆਂ ਦੇ ਡਾਕਟਰਾਂ ਨੂੰ, ਜਿਹੜੇ ਘੋੜਿਆਂ ਦੇ ਵੈਦ ਹੁੰਦੇ ਆ, ਉਹ ਬੁਲਾਏ ਉਸੇ ਵੇਲੇ।
ਤਿੰਨੋਂ ਉਪਾਏ ਕਰੇ ਕਰ ਹਾਰੇ,
ਵੈਦ ਆਏ ਉਹਨਾਂ ਨੇ ਆ ਕੇ ਬਥੇਰਾ ਆਪਣੇ ਹਿਸਾਬ ਨਾਲ ਦਵਾਈ ਦੱਪਾ ਕੀਤਾ, ਜਿਹੜੀਆਂ ਬੂਟੀਆਂ ਦਿੱਤੀਆਂ ਜੋ ਉਹਨਾਂ ਦੇ ਦਿਮਾਗ ਵਿੱਚ ਆਉਂਦਾ ਸੀ ਉਹ ਕੀਤਾ।
ਦੇਖ ਦਸ਼ਾ ਅਸ ਕੀ ਸਭ ਕਹਿਓ,
ਪਰ ਘੋੜਾ ਦਾ ਰਾਜੀ ਨਾ ਹੋਵੇ ਸਗੋਂ ਹੋਰ ਜ਼ਿਆਦਾ ਬਿਮਾਰ ਹੁੰਦਾ ਜਾਵੇ। ਉਹਨਾਂ ਨੇ ਜਦੋਂ ਘੋੜੇ ਦੀ ਹਾਲਤ ਵੇਖੀ, ਦਸ਼ਾ ਵੇਖੀ,
ਹਜ਼ਰਤ ਸੁਣੋ ਨਾ ਹਮ ਰੁਜ ਲਇਓ,
ਕਹਿਣ ਲੱਗੇ ਬਾਦਸ਼ਾਹ ਵੀ ਸਾਨੂੰ ਇਹਦੀ ਬਿਮਾਰੀ ਦਾ ਹੀ ਨਹੀਂ ਪਤਾ ਲੱਗਦਾ ਵੀ ਬਿਮਾਰੀ ਕੀ ਹੈ ਇਹਨੂੰ, ਨਾ ਇਹਦੇ ਅਫਾਰਾ ਲੱਗਦਾ, ਅਕਸਰ ਘੋੜਿਆਂ ਨੂੰ ਅਫਾਰਾ ਹੋ ਜਾਂਦਾ ਵੀ ਇਹਨੂੰ ਅਫਾਰਾ ਨਹੀਂ ਲੱਗਦਾ, ਬੰਨ ਨਹੀਂ ਪਿਆ ਹੋਇਆ, ਇਹਨੂੰ ਬੰਨ ਪੈ ਜਾਂਦਾ ਹੁੰਦਾ ਘੋੜਿਆਂ ਨੂੰ ਵੀ ਇਹਨੂੰ ਬੰਨ ਪਿਆ ਵੀ ਨਹੀਂ ਲੱਗਦਾ, ਵੀ ਹੋਰ ਇਹਨੂੰ ਕੋਈ ਬਿਮਾਰੀ ਸਾਨੂੰ ਨਜ਼ਰ ਨਹੀਂ ਆਉਂਦੀ, ਪਤਾ ਹੀ ਨਹੀਂ ਲੱਗ ਰਿਹਾ ਵੀ ਕੀ ਬਿਮਾਰੀ ਹੈ।
ਰਾਖਨ ਉਚਿਤ ਨਹੀਂ ਇਸ ਠੋਰਾ,
ਪਤਾ ਨਹੀਂ ਕਿਹੜੀ ਬਿਮਾਰੀ ਹੋਵੇ ਸਾਨੂੰ ਤਾਂ ਪਤਾ ਨਹੀਂ, ਇਹਨੂੰ ਇੱਥੇ ਰੱਖਣਾ ਚੰਗਾ ਨਹੀਂ, ਤੇਰੇ ਦੂਜੇ ਘੋੜੇ ਵੀ ਇੱਥੇ ਬੱਧੇ ਆ, ਉਹਨਾਂ ਵਿੱਚ ਇਹਨੂੰ ਰੱਖਣਾ ਠੀਕ ਨਹੀਂ।
ਇਸ ਕੀ ਗੰਧ ਪਾਏ ਅਸ ਔਰਾ,
ਇਸ ਘੋੜੇ ਦੀ ਜਿਹੜੀ ਬਿਮਾਰੀ ਸਾਨੂੰ ਨਹੀਂ ਪਿਆ ਪਤਾ ਲੱਗਦੀ, ਦੂਜੇ ਘੋੜਿਆਂ ਨੂੰ ਨਾ ਲੱਗ ਜੇ ਨਾਲ ਦਿਆਂ ਨੂੰ।
ਕਿਸ ਉਮਰਾਵ ਦਿਓ ਜੋ ਲੇਹੇ,
ਇਸ ਕਰਕੇ ਬਾਦਸ਼ਾਹ ਇਹ ਘੋੜਾ ਕਿਸੇ ਆਪਣੇ ਅਫਸਰ ਨੂੰ ਦੇ ਦਿਓ, ਵੱਖਰਾ ਲੈ ਜਾਣ, ਇੱਥੇ ਆਪਣੇ ਘੋੜਿਆਂ ਚ ਨਾ ਰੱਖ। ਵੇਖੋ ਮਹਾਰਾਜ ਜੀ ਖੇਡ ਹੀ ਇਹੋ ਜੀ ਵਰਤਾ ਦਿੱਤੀ ਵੀ ਵੈਦ ਕਹਿ ਰਹੇ ਆ ਵੀ ਇੱਥੇ ਰੱਖਣਾ ਹੀ ਨਹੀਂ ਜੀ, ਇਹ ਜੇ ਇੱਥੇ ਰੱਖਿਆ ਦੂਜੇ ਘੋੜੇ ਨਾਲ ਦੇ ਬਿਮਾਰ ਹੋ ਜਾਣ, ਖਬਰੇ ਨੂੰ ਕੀ ਬਿਮਾਰੀ ਲੱਗ ਗਈ ਵੀ ਇਹਦੇ ਤੋਂ ਅੱਗੇ ਹੋਰ ਨਾ ਫੈਲ ਜੇ ਦੂਜਿਆਂ ਚ, ਵੀ ਇਹ ਤਾਂ ਕਿਸੇ ਉਮਰਾਵ ਨੂੰ ਦੇ ਦੇ ਘੋੜਾ ਆਪਣੇ ਨੂੰ।
ਉਪਚਾਰੇ ਚਿਰ ਲੋ ਤਨ ਦੇਹੇ,
ਉਹ ਇਹਦਾ ਉਪਚਾਰ ਕਰ ਲਵੇ ਵੱਖਰਾ ਬੰਨ ਕੇ, ਇਹਦਾ ਕੋਈ ਇਲਾਜ ਕਰਦਾ ਸੀ ਕਰੀ ਜਾਵਾਂਗੇ, ਠੀਕ ਹੋ ਗਿਆ ਤਾਂ ਉਹਦੇ ਭਾਗ, ਨਾ ਹੋਇਆ ਤਾਂ ਉਹਦੇ ਭਾਗ।
ਸੁਨਤ ਸ਼ਾਯੁਤ ਚਿੰਤ ਬਿਰਾਜੀ,
ਬਾਦਸ਼ਾਹ ਜੀ ਨੇ ਜਦੋਂ ਇਹ ਗੱਲ ਸੁਣੀ ਬੜਾ ਚਿੰਤਤ ਹੋਇਆ, ਬਹੁਤ ਫਿਕਰਮੰਦ ਹੋਇਆ ਵੀ ਇੰਨਾ ਕੀਮਤੀ ਘੋੜਾ ਸੀ।
ਰੁਸਤਮ ਖਾਨ ਹੁਤੋ ਟਿਗ ਕਾਜੀ,
ਚੜਨਾ ਵੀ ਨਸੀਬ ਨਹੀਂ ਹੋਇਆ ਮੈਨੂੰ, ਇਹਦਾ ਕੋਲ ਇੱਕ ਕਾਜੀ ਆਉਂਦਾ ਸੀ ਜਿਹੜਾ ਰੋਜ਼ ਇਹਨੂੰ ਪਾਠ ਸੁਣਾਉਂਦਾ ਸੀ ਕੁਰਾਨ ਦਾ ਸ਼ਾਹਜਹਾਨ, ਉਸ ਕਾਜੀ ਦਾ ਨਾਮ ਸੀ ਰੁਸਤਮ ਖਾਨ।
ਜਿਸ ਤੇ ਸੁਨੇ ਕਿਤਾਬ ਹਮੇਸ਼,
ਉਹਦੇ ਕੋਲੋਂ ਇਹ ਹਦੀਸਾਂ ਸੁਣਦਾ ਰਹਿੰਦਾ ਸੀ, ਕਾਜੀ ਕੋਲੋਂ ਜਿਹੜੇ ਇਸਲਾਮ ਦੇ ਗ੍ਰੰਥ ਨੇ ਉਹ ਸੁਣਦਾ ਸੀ।
ਟਿਗ ਰਾਖੇ ਦੈ ਦਰਬ ਵਿਸ਼ੇਸ਼,
ਇਹਨੇ ਕਾ ਪੈਸੇ ਦੇ ਕੇ ਆਪਣੇ ਕੋਲ ਰੱਖਿਆ ਹੋਇਆ ਸੀ।
ਕਯੋ ਸ਼ਾਹ ਇਹ ਲਿਓ ਤੁਰੰਗ,
ਬਾਦਸ਼ਾਹ ਦੇ ਕੋਲੋਂ ਕਾਜੀ ਆ ਗਿਆ, ਬਾਦਸ਼ਾਹ ਨੇ ਵੇਖਿਆ ਵੀ ਇਹ ਘੋੜਾ ਤਾਂ ਹੁਣ ਰੱਖਣ ਯੋਗ ਨਹੀਂ ਮੇਰੇ ਕੋਲ, ਕਾਜੀ ਨੂੰ ਕਹਿੰਦਾ ਕਾਜੀ ਸਾਹਿਬ ਤੁਸੀਂ ਲੈ ਜਾਓ। ਕਾਜੀ ਨੇ ਝੱਟ ਤਿਆਰੀ ਕਰ ਲਈ ਵੀ ਘੋੜਾ ਦਾ ਕੀਮਤੀ, ਜੇ ਰਾਜੀ ਹੋ ਗਿਆ ਤਾਂ, ਨਾ ਹੋਇਆ ਤਾਂ ਕੋਈ ਗੱਲ ਨਹੀਂ। ਉਹ ਜਿਵੇਂ ਲੈ ਕੇ ਜਾ ਰਿਹਾ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।